एक ओंकार सतनाम कर्ता पुरख निरभउ निर्वैर अकाल मूरत अजूनी सैभं गुर प्रसाद जप आद सच जुगाद सच है पी सच नानक होसी पी सच वाहिगुरु जी अलख निरंजन एको वरतै एका ज्योत मुरारी सब जाचक तू एको दाता मांग है हाथ पसारी भगत जना की उत्तम बाणी गाव है अकथ कथा नित न्यारी सफल जन्म पाया तिन केरा आप तरे कुल तारी भगत जना की उत्तम बाणी गावे अकथ कथा नित न्यारी सफल जन्म पाया तिन केरा आप तरे कुल तारी वाहिगुरु जी का खालसा वाहिगुरु जी की फतेह। परम सन्मान योग गुरु रूप साध संगत जी सुरती बिरती नूं हाजर करो पहला, क्योंकि फतेह दा जवाब ना आउण दा मतलब है भी सुरतियां बिरतियां घरां गईयां। आखो वाहिगुरु जी का खालसा वाहिगुरु जी की फतेह। महाराज सच्चे पातशाह दे चरणां च बैठ के आप जी ने सत्कारयोग भाई जरनैल सिंह जी जथे पासों कीर्तन सरवण कीता, निगुणिया नूं आपे बख्श ले भाई सतगुर की सेवा लाए। वो वाहिगुरु जिन्हां दे किरपा करदा है ना उन्हां दे गुण औगण नहीं वेखदा। असीं समझदे हाँ भी साडे च कोई गुण होवेगा ते तां वाहिगुरु सानू पसंद करेगा, ठीक है भी गुण कट्ठे करने चाहिए ने, औगुणा का त्याग करना चाहिए, पर वाहिगुरु जदों दया दे घर चाहुंदा है फिर निर्गुणियारियां नूं भी बख्श लैंदा। नानक निर्गुण गुण करे गुणवंतिया गुण दे, फिर वो नीच जात हर जपत्या उत्तम पदवी पाए। जिन्हां नूं कोई नहीं पुछदा नीवी जात वाले वाहिगुरु उन्हां नूं इन्ना उच्चा कर दिंदा है भी वड्डे वड्डे लोग उन्हां दे चरणां ते मत्था टेकदे हन, नमस्कारां करदे हन। उस परमेश्वर दी इह वड्याई है। सो आपां सारे गुरु दे चरणां विच बैठे हाँ ते जिन्ने नीवे हो के बैठांगे ना गुरु उन्नी किरपा करेगा। इत्थे आ के गुरु घर दे विच मन नीवा ते मत उच्ची चाहीदी है, पर उल्टा काम होया मत ते साड़ी खूज गई हुंदी है ते मन साड़ा पहाड़ ते चढ़िया हुंदा। साडे वर्गा कोई है ही कोई नहीं कहिंदे, मेरे वर्गा कोई है ही नहीं, मेरे वर्गा किसी को पैसा नहीं, मेरे वर्गी किसी को सियाणप नहीं, मेरे वर्गा कोई सोहना नहीं, मेरे वर्गा कोई भलवान नहीं। इदां दा बंदा कई किस्म दा हंकार लद्दी फिरदा है ते मत उहदी कोई नहीं। मत ते हुंदी है गुरु दे चरणा विच आ के सिर झुकाइए ते गुरु दी मत लईए। गुर की मत तूं लेहे आने भगत बिना बहु डूबे सियाने। सच्चे पातशाह पंजवें पातशाह दा बचन है भी हे न्याणे आने जीव तू गुरु दी मत लै। जदों गुरु दी मत लएगा तेरा मन नीवा होएगा, तेनू भगती दी प्राप्ति होवेगी। भगती हमेशा उस मन च टिकदी है जिहदा मन नीवा होवे। हंकारी बंदे नू भगती दी प्राप्ति नहीं हुंदी। जिहदा मन नीवा होएगा उहदे अंदर प्रेम होएगा, उहदे अंदर भगती होएगी। गुर की मत तों लेहे आने भगत बिना बहुत डूबे सियाने। बड़े सियाने चलाक हुशियार बनते भी साडे जिन्ना कोई हुशियार ही कोई नहीं। असी सारी दुनिया नूं बुद्धू बना लैने, बना लो सारी दुनिया नूं, ठग लो, ਪਰ ਜਿਹੜਾ ਕਹਿੰਦਾ ਨਾ ਮੈਂ ਕਿਸੇ ਨੂੰ ਠੱਗਦਾ, ਆਪ ਠੱਗਿਆ ਜਾ ਰਿਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਬੰਦਾ ਇਹ ਸਮਝ ਰਿਹਾ ਵੀ ਮੈਂ ਦੂਜਿਆਂ ਨਾਲ ਠੱਗੀ ਕਰ ਰਹਿੰਦਾ, ਦੂਜਿਆਂ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਉਹਨਾਂ ਨਾਲ ਚਲਾਕੀ ਕਰ ਰਿਹਾ, ਉਹ ਬੰਦਾ ਆਪ ਠੱਗਿਆ ਜਾ ਰਿਹਾ, ਆਪਣਾ ਮਨੁੱਖਾ ਜਨਮ ਗੁਆ ਰਿਹਾ ਹੈ। ਜਦੋਂ ਅਸੀਂ ਗੁਰੂ ਦੇ ਚਰਨਾਂ 'ਚ ਆ ਕੇ ਸਿਰ ਸੁੱਟ ਕੇ ਗੁਰੂ ਦੀ ਮੱਤ ਲਵਾਂਗੇ, ਫਿਰ ਸਹੀ ਮਿਹਨਤ 'ਚ ਸਿਆਣੇ ਬਣਾਂਗੇ। ਜਿਹੜੀ ਸਿਆਣਪ ਗੁਰੂ ਕੋਲ ਹੈ ਉਹ ਸਾਡੇ ਕੋਲ ਨਹੀਂ। ਧੰਨ ਸਤਿਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਚੱਲ ਰਹੀ ਹੈ, ਅਤੇ ਪਿਛਲੇ ਹਫ਼ਤੇ ਆਪਾਂ ਮਹਾਨ ਸ਼ਹੀਦ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ, ਕਿਉਂਕਿ ਸ਼ਹੀਦਾਂ ਸਿੰਘਾਂ ਦੀ ਕਮਾਈ ਹੈ ਖਾਲਸਾ ਪੰਥ। ਜਦੋਂ ਦਾ ਪੰਥ ਮਹਾਰਾਜ ਨੇ ਸਾਜਿਆ, ਸ਼ਹੀਦਾਂ ਸਿੰਘਾਂ ਦੇ ਸਿਰ 'ਤੇ ਤੁਰਿਆ ਹੁੰਦਾ। ਜਿੰਨਾ ਸਾਡਾ ਸ਼ਹੀਦਾਂ ਦਾ ਸਰਮਾਇਆ ਸਾਡੇ ਕੋਲ ਹੈ, ਉਹਦੇ ਕਰਕੇ ਅਸੀਂ ਸੰਸਾਰ ਵਿੱਚ ਮਾਣ ਨਾਲ ਇੱਜ਼ਤ ਨਾਲ ਜੀਂਦੇ ਹਾਂ। ਜਿੱਥੇ ਸਾਡੇ ਕੋਲ ਮਹਾਨ ਸ਼ਹੀਦ ਹਨ, ਸੂਰਬੀਰ ਯੋਧੇ ਹਨ, ਉੱਥੇ ਸਾਧੂ ਸੰਤ ਮਹਾਂਪੁਰਸ਼ ਕਰਨੀਆਂ ਵਾਲੇ ਜਪੀ ਤਪੀ ਰੋਜ਼ ਅਰਦਾਸ ਵਿੱਚ ਆਪਾਂ ਕਹਿੰਦੇ ਜਿਨ੍ਹਾਂ ਨੇ ਦੇਗ ਚਲਾਈ ਔਰ ਤੇਗ ਵਾਹੀ, ਇਹ ਦੋਵੇਂ ਕੰਮ ਬਰਾਬਰ ਚੱਲੇ ਨੇ ਅਤੇ ਹੈ ਬੜੇ ਔਖੇ। ਤੇਗ ਚਲਾਉਣੀ, ਜੰਗ ਦੇ ਮੈਦਾਨ 'ਚ ਜੂਝਣਾ, ਆਪਣੀ ਜਾਨ ਤਲੀ 'ਤੇ ਧਰਨੀ, ਸੀਸ ਤਲੀ 'ਤੇ ਧਰ ਕੇ ਲੜਨਾ, ਇਹ ਕੋਈ ਸੌਖਾ ਕੰਮ ਨਹੀਂ। ਕਹਿਣਾ ਸੌਖਾ, ਕਥਾ ਕਰਨੀ ਵੀ ਸੌਖੀ ਹੈ, ਕਥਾ ਸੁਣ ਲੈਣੀ ਵੀ ਸੌਖੀ ਹੈ, ਪਰ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਦੇ ਸਾਹਮਣੇ ਛਾਤੀ ਡਾਹ ਕੇ ਮਰਨਾ, ਮੌਤ ਨੂੰ ਕਬੂਲਣਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ, ਔਖਾ ਹੈ ਔਖਾ ਹੈ। ਅਤੇ ਲੰਗਰ ਚਲਾਉਣਾ ਵੀ, ਦੇਗ ਚਲਾਉਣੀ ਵੀ, ਘਰ 'ਚ ਚੰਗੇ ਪੈਸੇ ਹੋਣ, ਕਿਸੇ ਨੂੰ ਰੋਟੀ ਖਵਾ ਦੇਣੀ ਸੌਖੀ ਹੈ, ਹੈ ਤਾਂ ਔਖੀ ਪਰ ਚਲੋ ਮੰਨ ਲਓ ਸੌਖੀ ਵੀ, ਪਰ ਜਦੋਂ ਕੁਛ ਪੱਲੇ ਨਾ ਹੋਵੇ ਤਾਂ ਫਿਰ ਵੀ ਕਿਸੇ ਨੂੰ ਲੰਗਰ ਛਕਾ ਦੇਣਾ, ਉਹ ਬਹੁਤ ਕਠਿਨ ਖੇਡ ਹੈ। ਉਹ ਸਮੇਂ ਦੀ ਇਹ ਅਰਦਾਸ ਬਣੀ ਹੈ ਜਦੋਂ ਸਿੰਘ ਜੰਗਲਾਂ 'ਚ ਰਹਿੰਦੇ ਸੀ, ਅੱਠ ਅੱਠ ਦਿਨ ਰੋਟੀ ਪਕਾਉਣ ਦਾ ਟਾਈਮ ਨਹੀਂ ਸੀ ਮਿਲਦਾ, ਜੇ ਕਿਤੇ ਲੰਗਰ ਤਿਆਰ ਹੋ ਜਾਂਦਾ ਸੀ ਅਤੇ ਨਗਾਰੇ 'ਤੇ ਚੋਭਾਂ ਲਾ ਕੇ ਕਹਿੰਦੇ ਸੀ, ਦੇਤ ਆਵਾਜ਼ਾਂ ਭੁੱਖਾ ਕੋਈ, ਆਓ ਦੇਗ ਤਿਆਰ ਗੁਰੂ ਹੋਈ, ਗੁਰੂ ਦੀ ਦੇਗ ਤਿਆਰ ਹੈ, ਆ ਜਾਓ ਭਾਈ ਜੀ ਨੇ ਪ੍ਰਸ਼ਾਦਾ ਛਕਣਾ, ਆ ਜਾਓ ਛਕ ਲਓ। ਅਤੇ ਜਿਹੜਾ ਆਉਂਦਾ ਸੀ ਪਹਿਲਾਂ ਲੰਗਰ ਉਹਨੂੰ ਛਕਾਉਂਦੇ ਸੀ, ਤਿਸੀ ਸਮੇਂ ਦੁਸ਼ਮਣ ਚੱਲ ਆਵੇ, ਦੁਸ਼ਮਣ ਦੀ ਫੌਜ ਦੇ ਬੰਦੇ ਵੀ ਆ ਜਾਂਦੇ ਸੀ ਅਤੇ ਉਹਨੂੰ ਕੀ ਕਹਿੰਦੇ ਸੀ, ਆਓ ਭਰਾ ਜੀ ਬੈਠੋ ਛਕ ਲਓ, ਤਿਸੀ ਸਮੇਂ ਦੁਸ਼ਮਣ ਚੱਲ ਆਵੇ, ਜਾਣ ਮੀਤ ਸਮ ਤਾਂ ਛਕਾਵੇ। ਉੱਥੇ ਨਹੀਂ ਸੀ ਪੁੱਛਦੇ ਵੀ ਤੂੰ ਸਾਡਾ ਦੁਸ਼ਮਣ ਹੈ, ਤੂੰ ਅਬਦਾਲੀ ਦੀ ਫੌਜ ਦਾ ਹੈ, ਤੂੰ ਜਕਰੀਏ ਦੀ ਫੌਜ ਦਾ ਹੈ, ਤੂੰ ਮੀਰ ਮੰਨੂ ਦੀ ਫੌਜ ਦਾ ਹੈ, ਤੂੰ ਮੁਗਲਾਂ 'ਚੋਂ ਹੈ, ਤੂੰ ਪਠਾਣਾ 'ਚੋਂ ਹੈ, ਨਹੀਂ, ਇੱਕ ਇਨਸਾਨ ਹੈ, ਗੁਰੂ ਨਾਨਕ ਦੇ ਲੰਗਰ 'ਚ ਆਇਆ ਜੀ ਆਇਆ। ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਦੇਗ ਚਲਾਈ ਔਰ ਤੇਗ ਵਾਹੀ। ਮਹਾਨ ਮਹਾਂਪੁਰਸ਼ ਭਗਤ ਸਿੰਘ, ਭਗਤ ਪੂਰਨ ਸਿੰਘ ਜੀ ਦਾ ਦਿਹਾੜਾ ਵੀ ਕੱਲ੍ਹ ਨੂੰ ਮਨਾਉਣਾ, ਜਿਨ੍ਹਾਂ ਨੇ ਸਾਧ ਸੰਗਤ ਜੀ ਸੇਵਾ ਦਾ, ਪਿੰਗਲਵਾੜੇ ਦੀ ਆਰੰਭਤਾ ਕਰਕੇ ਸੇਵਾ ਦਾ ਇੱਕ ਮੁੱਢ ਬੰਨਿਆ। ਵੈਸੇ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ੁਰੂਆਤ ਕੀਤੀ ਹੈ, ਲੰਗਰ ਵੀ ਚਲਾਇਆ, ਦੁਖੀਆਂ ਦੇ ਦੁੱਖ ਵੀ ਦੂਰ ਕੀਤੇ ਨੇ, ਅਤੇ ਫਿਰ ਭਾਈ ਘਨੱਈਆ ਸਾਹਿਬ ਜੀ ਬ੍ਰਹਮ ਗਿਆਨੀ ਨੇ, ਬੜੇ ਅਫਸੋਸ ਦੀ ਗੱਲ ਹੈ, ਸਾਡੇ ਵਰਗਾ ਅਵੇਸਲਾ ਕੋਈ ਨਹੀਂ। ਪਿਛਲੇ ਸਾਲ 2018 'ਚ ਭਾਈ ਘਨੱਈਆ ਜੀ ਦਾ 300 ਸਾਲਾ ਸੱਚਖੰਡ ਗਮਨ ਦਿਹਾੜਾ ਗਿਆ, ਐਤਕੀ 301 ਸਾਲ ਹੋ ਗਏ ਨੇ, ਕਿਸੇ ਨੂੰ ਪਤਾ ਹੀ ਨਹੀਂ ਸਿੱਖਾਂ ਨੂੰ। ਈਸਾਈਆਂ ਕੋਲ ਮਦਰ ਟਰੇਸਾ ਸਾਰੀ ਦੁਨੀਆਂ 'ਚ ਮਸ਼ਹੂਰ ਕਰਤੀ ਉਹਨਾਂ ਨੇ, ਪਰ ਭਾਈ ਘਨੱਈਆ ਰੈੱਡ ਕ੍ਰਾਸ ਦੇ ਬਾਨੀ ਹਨ, ਸ਼ੁਰੂਆਤ ਉੱਥੋਂ ਹੋਈ ਹੈ। ਇਹੋ ਜਿਹੀ ਮਿਸਾਲ ਤੁਹਾਨੂੰ ਹੋਰ ਇਤਿਹਾਸ 'ਚੋਂ ਕਿਤੋਂ ਮਿਲਣੀ ਨਹੀਂ। ਜੰਗ ਦੇ ਮੈਦਾਨ ਵਿੱਚ ਤੇਗਾਂ ਖੜਕ ਰਹੀਆਂ ਨੇ, ਗੋਲੀ ਚੱਲ ਰਹੀ ਹੈ, ਸੂਰਮੇ ਲੜ ਰਹੇ ਨੇ, ਮਰ ਰਹੇ ਨੇ, ਭਾਈ ਘਨੱਈਆ ਪਾਣੀ ਪਿਆ ਰਿਹਾ, ਆਪਣਿਆਂ ਨੂੰ ਵੀ ਅਤੇ ਵਿਰੋਧੀ ਦਲ ਦੇ ਸਿਪਾਹੀਆਂ ਨੂੰ ਵੀ। ਜਦੋਂ ਕਿਸੇ ਨੇ ਸ਼ਿਕਾਇਤ ਕੀਤੀ, ਪਾਤਸ਼ਾਹ ਘਨੱਈਆ ਵੈਰੀ ਨਾਲ ਰਲਿਆ ਹੋਇਆ, ਅਸੀਂ ਮਸੀ ਮਸੀ ਮਾਰ ਕੇ ਸੁੱਟਦੇ ਹਾਂ, ਇਹ ਪਾਣੀ ਪਿਆ ਕੇ ਫਿਰ ਉਹਨਾਂ ਨੂੰ ਖੜ੍ਹੇ ਕਰ ਦਿੰਦਾ। ਮਹਾਰਾਜ ਨੇ ਬੁਲਾ ਕੇ ਪੁੱਛਿਆ, ਭਾਈ ਘਨੱਈਆ ਜੀ, ਸਿੰਘ ਸ਼ਿਕਾਇਤ ਕਰਦੇ ਤੁਰਕਾਂ ਨੂੰ ਪਾਣੀ ਪਿਆਉਂਦੇ ਹੋ? ਕਹਿੰਦੇ, ਮਹਾਰਾਜ ਜੋ ਦੀਸਾ ਸੋ ਤੇਰਾ ਰੂਪ। ਮੈਨੂੰ ਘੱਟ ਘੱਟ ਵਿੱਚ ਹਰ ਸਰੀਰ ਵਿੱਚ ਆਪ ਜੀ ਦਾ ਨੂਰ ਹੀ ਦਿਸਦਾ ਹੈ, ਕਿਉਂਕਿ ਸਭ ਇੱਕਾ ਜੋਤ ਵਰਤਾ, ਭਿੰਨ ਭਿੰਨ ਨਾ ਰਲਈ ਕਿਸੇ ਦੀ ਰਲਾਈਆ ਜੀਉ। ਗੁਰਬਾਣੀ ਕਹਿੰਦੀ ਹੈ ਜੋਤ ਇੱਕੋ ਹੀ ਹੈ, ਸਰੀਰ ਵੱਖਰੇ ਵੱਖਰੇ ਨੇ, ਅਤੇ ਉਹ ਜੋਤ ਨੂੰ ਕੋਈ ਕਿਸੇ ਤਰ੍ਹਾਂ ਰੁਲਾ ਨਹੀਂ ਸਕਦਾ। ਉਹ ਜੋਤ ਸਦਾ ਹੀ ਪ੍ਰਕਾਸ਼ਮਾਨ ਹੈ। ਉਹ ਹਿੰਦੂ ਵਿੱਚ ਵੀ ਹੋਈ ਹੈ, ਮੁਸਲਮਾਨ ਵਿੱਚ ਵੀ ਹੋਈ ਹੈ, ਉਹ ਪਸ਼ੂ ਵਿੱਚ ਵੀ ਹੋਈ ਹੈ, ਉਹ ਪੰਛੀ 'ਚ ਵੀ ਹੋਈ ਹੈ। ਇੱਕੋ ਜੋਤ ਨੂੰ ਮੈਂ ਦੇਖ ਰਿਹਾ ਹਾਂ। ਬ੍ਰਹਮ ਗਿਆਨੀ ਸਦਾ ਸਮਦਰਸ਼ੀ, ਬ੍ਰਹਮ ਗਿਆਨੀ ਸਮਦਰਸ਼ੀ ਹੈ, ਉਹਨੂੰ ਸਭ ਇੱਕੋ ਜਿਹਾ ਦਿਸਦਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਉਹਦੀ ਅੱਖਾਂ ਵਿੱਚ ਅੰਮ੍ਰਿਤ ਵੱਸਦਾ ਹੈ, ਉਹਦੇ ਅੱਖਾਂ ਵਿੱਚੋਂ ਅੰਮ੍ਰਿਤ ਚੋਂਦਾ। ਆਖੋ ਸ੍ਰੀ ਵਾਹਿਗੁਰੂ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬਰਸੀ ਮੈਨੇ ਵੱਸਦਾ ਹੈ, ਇੱਦਾਂ ਜਿਵੇਂ ਮੀਂਹ ਵੱਸਦਾ, ਜਿਹਦੇ 'ਤੇ ਨਿਗਾਹ ਪੈਂਦੀ ਹੈ ਉਹ ਅਮਰ ਹੋ ਜਾਂਦਾ। ਧੰਨ ਭਾਈ ਘਨੱਈਆ ਸਾਹਿਬ ਜੀ ਦੀ ਦ੍ਰਿਸ਼ਟੀ ਸੀ। ਅਤੇ ਮਹਾਰਾਜ ਕਲਗੀਧਰ ਖੁਸ਼ ਹੋਏ, ਕਹਿਣ ਲੱਗੇ, ਪਾਣੀ ਤਾਂ ਪਿਆਉਂਦੇ ਹੀ ਹੋ, ਆ ਲਓ ਮਲਮ ਪੱਟੀ ਵੀ, ਜਿਹੜਾ ਵੀ ਜ਼ਖਮੀ ਹੋਵੇ ਉਹਦੀ ਮਲਮ ਪੱਟੀ ਵੀ ਕਰੀ ਜਾਇਆ ਜੀ, ਕਿਉਂਕਿ ਇਹੋ ਜਿਹੇ ਹੀਰਿਆਂ ਦੀ ਕਦਰ ਵੀ ਕਲਗੀਧਾਰੀ ਕਰ ਸਕਦੇ ਆ। ਕਲਗੀਧਰ ਪਾਤਸ਼ਾਹ ਦੀ ਨਿਗਾਹ 'ਚ ਕੋਈ ਮੁਸਲਮਾਨ ਕੋਈ ਹਿੰਦੂ ਨਹੀਂ ਸੀ। ਉਹਨਾਂ ਦੀ ਬਾਣੀ ਪੜ੍ਹੋ, ਜਾ ਤੇ ਛੂਟ ਗਏ ਪਰਮ ਉਰਕਾ, ਤਿਹ ਆਗੇ ਹਿੰਦੂ ਕਿਆ ਤੁਰਕਾ। ਸਾਹਿਬ ਕਲਗੀਧਰ ਕਹਿੰਦੇ, ਜਿਹਦੇ ਅੰਦਰੋਂ ਭਰਮ ਮਿਟ ਗਿਆ, ਜਾ ਤੇ ਛੂਟ ਗਏ ਪਰਮ ਉਰਕਾ, ਉਰ ਮੈਨੇ ਹਿਰਦਾ, ਜਿਹਦੇ ਹਿਰਦੇ ਦਾ ਭਰਮ ਮਿਟ ਗਿਆ, ਜਾ ਤੇ ਛੂਟ ਗਏ ਪਰਮ ਉਰਕਾ, ਤਿਹ ਆਗੇ, ਉਹਦੇ ਅੱਗੇ ਕਿਆ ਹਿੰਦੂ ਔਰ ਕਿਆ ਤੁਰਕਾ, ਤਿਹ ਆਗੇ ਹਿੰਦੂ ਕਿਆ ਤੁਰਕਾ, ਹਿੰਦੂ ਤੁਰਕ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ। ਐਸੀ ਦ੍ਰਿਸ਼ਟੀ ਵਾਲੇ ਪਾਤਸ਼ਾਹ ਕਹਿੰਦੇ, ਲਾ ਮਲਮ ਪੱਟੀ ਵੀ ਕਰਿਆ ਕਰ, ਹੁਣ ਇਹ ਨਹੀਂ ਪੁੱਛਣਾ ਤੂੰ ਕੌਣ ਹੈ, ਇਨਸਾਨ ਹੈ, ਕੋਈ ਵੀ ਜੀਵ ਹੈ ਉਹਦਾ ਉਹਦੀ ਸੇਵਾ ਕਰੋ, ਕਿਉਂਕਿ ਆਪਣੇ ਤੀਰਾਂ ਨੂੰ ਵੀ ਸੋਨਾ ਲਾਇਆ ਹੋਇਆ ਸੀ। ਕਦੀ ਸ੍ਰੀ ਅਕਾਲ ਤਖਤ ਸਾਹਿਬ ਜਾਓ, ਰਹਿਰਾਜ ਸਾਹਿਬ ਦੇ ਪਾਠ ਤੋਂ ਬਾਅਦ ਸ਼ਸਤਰਾਂ ਦੇ ਦਰਸ਼ਨ ਹੁੰਦੇ, ਮਹਾਰਾਜ ਦੇ ਦੋ ਤੀਰ ਅਜੇ ਵੀ ਸਾਂਭ ਕੇ ਰੱਖੇ ਹੋਏ, ਦੋਵਾਂ ਦੀ ਮੁਖੀਆਂ ਨੂੰ ਸੋਨਾ ਲੱਗਾ, ਸਵਾ ਤੋਲਾ ਸੋਨਾ ਹਰ ਤੀਰ ਨੂੰ ਲਾਉਂਦੇ ਸੀ। ਦੁਸ਼ਮਣ ਤੀਰ ਨਾਲ ਮਰ ਜਾਵੇ, ਉਹਦੇ ਘਰ ਵਾਲੇ ਉਹਦਾ ਕਫਨ ਕੁਫਨ ਪਾ ਕੇ ਉਹਦਾ ਸੰਸਕਾਰ ਵਗੈਰਾ ਕਰ ਸਕਣ, ਉਹਦੀ ਕਬਰ ਬਣਾ ਸਕਣ। ਜੇ ਦੁਸ਼ਮਣ ਤੀਰ ਨਾਲ ਜ਼ਖਮੀ ਹੋ ਜਾਵੇ, ਆਪਣਾ ਇਲਾਜ ਮਲਮ ਪੱਟੀ ਕਰਾ ਸਕੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਤੀਰਾਂ ਵਿੱਚ ਵੀ ਅੰਮ੍ਰਿਤ ਵੱਸਦਾ ਹੋਵੇਗਾ, ਉਹਦੀ ਅੱਖ ਵਿੱਚ ਅੰਮ੍ਰਿਤ ਕਿਉਂ ਨਹੀਂ ਵੱਸਦਾ ਹੋਵੇਗਾ? ਆਖੋ ਸ੍ਰੀ ਵਾਹਿਗੁਰੂ। ਧੰਨ ਕਲਗੀਆਂ ਵਾਲੇ ਪਾਤਸ਼ਾਹ, ਧੰਨ ਭਾਈ ਘਨੱਈਆ ਜੀ, ਇਹੋ ਜਿਹੇ ਮਹਾਂਪੁਰਸ਼ਾਂ ਦੀ ਇਹ ਸੰਪਰਦਾ ਖਾਲਸਾ ਪੰਥ। ਭਗਤ ਪੂਰਨ ਸਿੰਘ ਜੀ, ਅਗਲੇ ਵੀਕ ਫਿਰ ਆਪਾਂ ਵਿਚਾਰ ਕਰਾਂਗੇ ਮਹਾਂਪੁਰਸ਼ਾਂ ਦੇ ਬਾਰੇ, ਵੀ ਕਿਵੇਂ ਉਹਨਾਂ ਨੇ ਸਾਧ ਸੰਗਤ ਜੀ ਲਾਹੌਰ ਡੇਰਾ ਸਾਹਿਬ ਗੁਰਦੁਆਰੇ ਤੋਂ ਸੇਵਾ ਸ਼ੁਰੂ ਕੀਤੀ। ਇੱਕ ਪਿੰਗਲਾ ਦਾਸ ਨੇ ਦੇਖਿਆ, ਉਹਦਾ ਨਾਂ ਸੀ ਪਿਆਰਾ ਸਿੰਘ, ਭਗਤ ਜੀ ਮੋਢੇ ਚੱਕ ਕੇ ਰੱਖਦੇ ਹੁੰਦੇ ਸੀ, ਅਤੇ ਥੋੜ੍ਹਾ ਸਮਾਂ ਦਾਸ ਨੇ ਲਾਸਟ ਸਮੇਂ ਉਹਦੇ ਦਰਸ਼ਨ ਵੀ ਕੀਤੇ, ਫਿਰ ਭਗਤ ਜੀ ਦੇ ਵੀ ਦਰਸ਼ਨ ਕੀਤੇ ਅੰਮ੍ਰਿਤਸਰ ਸਾਹਿਬ, ਅਤੇ ਸੇਵਾ ਨਿਸ਼ਕਾਮ ਹੋ ਕੇ ਕਿਵੇਂ ਕਰੀਦੀ ਹੈ, ਮਨੁੱਖਤਾ ਨੂੰ ਕਿਵੇਂ ਸੁੱਖ ਦੇਈਦਾ ਹੈ, ਉਹ ਮਹਾਂਪੁਰਸ਼ਾਂ ਨੇ ਪੂਰਨੇ ਪਾਏ ਨੇ। ਸੋ ਐਸੇ ਕਰਨੀਆਂ ਵਾਲੇ ਸਾਧੂ ਸੰਤ ਇਸ ਪੰਥ ਵਿੱਚ ਹਨ। ਅੱਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ 'ਚ ਵੀ ਇਹੋ ਜਿਹੇ ਵਿਚਾਰ ਆ ਰਹੇ ਨੇ। ਆਓ ਪ੍ਰੇਮ ਨਾਲ ਸਰਵਣ ਕਰੀਏ, ਸਮਾਂ ਥੋੜ੍ਹਾ ਹੈ ਦਾਸ ਕੋਲ, ਪਰ ਗੁਰੂ ਦੀ ਬਾਣੀ ਸਾਧ ਸੰਗਤ ਜੀ, ਇੱਕ ਅੱਖਰ ਵੀ ਜੇ ਸਾਡੇ ਹਿਰਦੇ 'ਚ ਵੱਸ ਜਾਵੇ ਨਾ, ਅਤੇ ਗਿਣਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਰੀ ਨਾ ਆਵੇ। ਇੱਕ ਕਿਣਕਾ ਅੱਖਰ ਮਾਤਰ ਜਿਹਦੇ ਹਿਰਦੇ 'ਚ ਵੱਸ ਗਿਆ ਉਹ ਪਾਰ ਲੰਘ ਗਿਆ ਬਚਨ ਗੁਰੂ ਦਾ। ਸੂਖਮ ਤੋਂ ਸੂਖਮ ਸਿੰਘਾਂ ਨੂੰ ਬੇਨਤੀ ਹੈ ਵੀ ਮੋਬਾਈਲ ਫੋਨ ਨੂੰ ਸਾਈਲੈਂਟ ਕਰਕੇ ਆਪਾਂ ਦਰਬਾਰ 'ਚ ਆਇਆ ਕਰੀਏ, ਇਹ ਗੁਰੂ ਸਾਹਿਬ ਜੀ ਦੇ ਦਰਬਾਰ ਦੀ ਮਰਯਾਦਾ ਹੈ। ਆਖੋ ਸਤਨਾਮ ਸ੍ਰੀ ਵਾਹਿ, ਪਿਆਰ ਨਾਲ ਆਖੋ ਫਿਰ ਸਤਨਾਮ ਸਿੰਘ। ਭਗਤ ਜਨਾ ਕੀ ਉਤਮ ਬਾਣੀ, ਗਾਵ ਹੈ ਅਕਥ ਕਥਾ ਨਿਤ ਨਿਆਰੀ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਭਗਤਾਂ ਦੀ ਨਿਸ਼ਾਨੀ ਕੀ ਹੈ, ਉਹਨਾਂ ਦੀ ਰਸਨਾ ਤੋਂ ਨਿਕਲਣ ਵਾਲੇ ਬੋਲ ਰੱਬੀ ਹੁੰਦੇ ਹਨ, ਉਹ ਕੋਈ ਬਣਾਵਟੀ ਗੱਲਾਂ ਨਹੀਂ ਕਰਦੇ, ਕੋਈ ਰੱਟੀਆਂ ਰਟਾਈਆਂ ਗੱਲਾਂ ਨਹੀਂ ਕਰਦੇ। ਉੱਤਮ ਬਾਣੀ ਉੱਤੋਂ ਉਤਰਦੀ ਹੈ ਦਰਗਾਹ ਤੋਂ, ਜੋ ਉੱਤੋਂ ਹੁਕਮ ਆਉਂਦਾ ਉਹ ਬੋਲਦੇ ਹਨ, ਉਹ ਕਿਸੇ ਦੀ ਨਿੰਦਾ ਚੁਗਲੀ ਨਹੀਂ ਕਰਦੇ, ਕਿਸੇ ਦੀ ਸੰਸਾਰੀ ਲੋਕ ਦੀ ਝੂਠੀ ਉਸਤਤ ਵੀ ਨਹੀਂ ਕਰਦੇ, ਦੋਵੇਂ ਤਿਆਗ ਦਿੰਦੇ। ਉਸਤਤ ਨਿੰਦਾ ਦੋ ਤਿਆਗ ਹੈ, ਅਸੀਂ ਦੋ ਹੀ ਕੰਮ ਕਰਦੇ ਹਾਂ ਸਾਧ ਸੰਗਤ ਜੀ, ਮੈਂ ਵੀ ਵਿੱਚੋਂ ਹੀ ਹਾਂ। ਜਾਂ ਤਾਂ ਅਸੀਂ ਕਿਸੇ ਦੀ ਵਡਿਆਈ ਕਰਾਂਗੇ ਅਤੇ ਜਾਂ ਅਸੀਂ ਕਿਸੇ ਦੀ ਨਿੰਦਾ ਕਰਾਂਗੇ। ਮਹਾਂਪੁਰਸ਼ਾਂ ਦੀ ਨਿਸ਼ਾਨੀ ਹੈ ਉਸਤਤ ਨਿੰਦਾ ਦੋ ਤਿਆਗ ਹੈ, ਖੁਜ ਹੈ ਪਦ ਨਿਰਵਾਨਾ ਜਨ ਨਾਨਕ ਇਹ ਖੇਲ ਕਠਿਨ ਹੈ। ਇਹ ਹੁਣ ਜੇ ਸਾਰੇ ਕਰ ਲੈਣ ਤਾਂ ਫਿਰ ਸਾਰੇ ਆਪਾਂ ਬ੍ਰਹਮ ਗਿਆਨੀ ਭਗਤ ਸੰਤ ਬਣ ਜਾਈਏ, ਨਹੀਂ ਵਿਰਲੇ ਗੁਰਮੁਖਾਂ ਦੀ ਇਹ ਖੇਡ ਹੈ। ਜਨ ਨਾਨਕ ਇਹ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਣਾ, ਕਿਸੇ ਵਿਰਲੇ ਬ੍ਰਹਮ ਗਿਆਨੀ ਤਤਵੇ 'ਤੇ ਗੁਰਮੁਖ ਨੇ ਗੱਲ ਜਾਣੀ ਹੈ ਕਿ ਸੰਸਾਰ ਦੀ ਉਸਤਤੀ ਵੀ ਕੋਈ ਨਹੀਂ, ਸੰਸਾਰ ਦੀ ਨਿੰਦਾ ਵੀ ਕੋਈ ਨਹੀਂ। ਉਸਤਤ ਮਨ ਮੈਂ ਕਰ ਨਿਰੰਕਾਰ, ਉਸਤਤ ਕਰਨੀ ਤਾਂ ਪਰਮੇਸ਼ਰ ਦੀ ਕਰ, ਬੰਦੇ ਦੀ ਨਾ ਕਰ, ਕਿਉਂਕਿ ਬੰਦੇ ਨੇ ਅੱਜ ਨਹੀਂ ਤਾਂ ਕੱਲ੍ਹ ਚਲੇ ਜਾਣਾ। ਨਿੰਦਾ ਵੀ ਨਾ ਕਰ, ਕਿਉਂਕਿ ਜੋ ਕੁਛ ਤੂੰ ਨਿੰਦਣ ਯੋਗ ਸਮਝਦਾ ਹੈ ਇਹ ਵੀ ਕੁਦਰਤ ਹੈ, ਜੋ ਤੂੰ ਵਡਿਆਉਣ ਯੋਗ ਸਮਝਦਾ ਇਹ ਵੀ ਕੁਦਰਤ ਹੈ। ਕਾਦਰ ਨੂੰ ਸਮਝ ਲੈ, ਕੁਦਰਤ ਤੋਂ ਪਰੇ ਜਾਣਾ ਪੈਣਾ ਮੁਕਤੀ ਵਾਸਤੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਗਤ ਜਨਾ ਕੀ ਉਤਮ ਬਾਣੀ, 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 ਭਗਤ ਜਨਾਂ ਦੀ ਬਾਣੀ ਉੱਤਮ ਹੈ, ਬੜੀ ਉੱਤਮ ਹੈ, ਬੜੀ ਪਿਆਰੀ ਹੈ। ਜੋ ਉਹ ਬੋਲਦੇ ਹਨ ਰੱਬੀ ਬੋਲ ਬੋਲਦੇ ਹਨ, ਵਾਹਿਗੁਰੂ ਦੀ ਉਸਤਤ ਦੇ ਬੋਲ ਬੋਲਦੇ ਹਨ। ਧੰਨ ਭਗਤ ਕਬੀਰ ਸਾਹਿਬ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਭਗਤ ਸਧਨਾ ਜੀ, ਭਗਤ ਪੀਪਾ ਜੀ, ਭਗਤ ਧੰਨਾ ਜੀ, ਭਗਤ ਜੈਦੇਵ ਜੀ, ਰਾਮਾਨੰਦ ਜੀ, ਪਰਮਾਨੰਦ ਜੀ, ਸੂਰਦਾਸ ਜੀ, ਕਿਹੋ ਜਿਹੇ ਮਹਾਂਪੁਰਸ਼ ਭਗਤ। 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਵੀ ਦਰਜ ਹੈ। ਉਹ ਬਾਣੀ ਕਿਉਂ ਪੂਜੀ ਜਾਂਦੀ? ਗੁਰੂ ਰਾਮਦਾਸ ਜੀ ਨੂੰ ਪੁੱਛਿਆ, ਮਹਾਰਾਜ ਇਹ ਹੈ ਤਾਂ ਨੀਵੀਆਂ ਜਾਤਾਂ ਦੇ ਸਨ, ਇਹਨਾਂ ਨੂੰ ਇੰਨਾ ਮਾਣ ਕਿਉਂ ਮਿਲ ਗਿਆ? ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਲਿਖਦੇ ਨੇ, ਨੀਚ ਜਾਤ ਹਰ ਜਪਤਿਆਂ ਉੱਤਮ ਪਦ ਵੀ ਪਾਏ। ਨੀਵੀਂ ਜਾਤ ਜ਼ਰੂਰ ਸੀ, ਪਰ ਵਾਹਿਗੁਰੂ ਵਾਹਿਗੁਰੂ ਜਪ ਲਿਆ, ਹਰੀ ਹਰੀ ਜਪ ਲਿਆ, ਰਾਮ ਰਾਮ ਜਪ ਲਿਆ, ਉੱਤਮ ਪਦਵੀ ਪ੍ਰਾਪਤ ਹੋ ਗਈ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨੇ ਉਤਰਿਆ ਘਰ ਜਿਸ ਜਾਏ। ਬਿਦਰ ਬੜਾ ਨੀਵਾਂ ਸਮਝਿਆ ਜਾਂਦਾ ਸੀ ਰਾਜਿਆਂ ਦੇ ਘਰ ਦੇ ਵਿੱਚ, ਕਿਉਂ? ਉਹ ਦਾਸੀ ਦੇ ਪੇੜ ਤੋਂ ਜੰਮਿਆ ਸੀਗਾ ਅਤੇ ਰਾਜਾ ਧ੍ਰਿਤਰਾਸ਼ਟਰ, ਉਹਦਾ ਪੁੱਤਰ ਦੁਰਯੋਧਨ ਇਸ ਗੱਲ ਤੋਂ ਖਫਾ ਹੋਏ ਸਨ ਕਿ ਕ੍ਰਿਸ਼ਨ ਸਾਡਾ ਰਾਜਿਆਂ ਦਾ ਘਰ ਛੱਡ ਕੇ ਬਿਦਰ ਦੇ ਘਰ ਰਾਤ ਕਿਉਂ ਰਿਹਾ। ਅਤੇ ਭਗਵਾਨ ਜੀ ਨੇ ਅੱਗੋਂ ਜਵਾਬ ਦਿੱਤਾ ਸੀ, ਰਾਜਨ ਕੌਣ ਤੁਮਾਰੇ ਆਵੈ, ਤੂੰ ਰਾਜਾ ਹੋਵੇਂਗਾ ਆਪਣੇ ਘਰ, ਪਰ ਮੈਂ ਤੇਰੇ ਘਰ ਕਿਵੇਂ ਆਵਾਂ। ਐਸੋ ਭਾਉ ਬਿਦਰ ਕੋ ਦੇਖਿਓ, ਜਿਹੜਾ ਪ੍ਰੇਮ ਬਿਦਰ ਦੇ ਵਿੱਚ ਮੈਂ ਦੇਖਿਆ, ਉਹ ਗਰੀਬ ਮੋਏ ਭਾਵ ਹੈ, ਉਹ ਮੈਨੂੰ ਚੰਗਾ ਲੱਗਦਾ। ਹਸਤੀ ਦੇਖ ਭਰਮ ਤੇ ਭੂਲਾ, ਆਪਣੇ ਹਾਥੀ ਘੋੜੇ ਵੇਖ ਕੇ ਤੂੰ ਭਰਮ 'ਚ ਪੈ ਗਿਆ। ਸ਼੍ਰੀ ਭਗਵਾਨ ਨਾ ਜਾਣਿਆ, ਜਦੋਂ ਭਗਵਾਨ ਕ੍ਰਿਸ਼ਨ ਜੀ ਆਏ ਨਾ, ਉਹ ਤਾਂ ਸ਼ਾਂਤੀ ਦੂਤ ਬਣ ਕੇ ਆਏ ਸੀ, ਮਿਲਣਾ ਤਾਂ ਦੁਰਯੋਧਨ ਨੂੰ ਸੀ, ਰਾਜਾ ਸੀ। ਅਤੇ ਜਦੋਂ ਆਏ ਸ਼ਹਿਰ 'ਚ ਬੜੇ ਹਸਤਨਾਪੁਰ 'ਚ, ਅਤੇ ਮਿਲਿਆ ਵੀ ਦੁਰਯੋਧਨ ਪਹਿਲੇ ਚੌਂਕ ਵਿੱਚ ਮਿਲਿਆ, ਜਿਵੇਂ ਆਪਾਂ ਇੱਥੋਂ ਜਾਂਦੇ ਵੈਲੀ ਤੋਂ ਉੱਧਰੋਂ ਉਹ ਆ ਗਿਆ ਇੱਧਰੋਂ, ਉੱਥੇ ਉਹਦਾ ਫਰਜ਼ ਬਣਦਾ ਸੀ ਜੀ ਆਇਆਂ ਨੂੰ ਕਹਿ ਕੇ ਘਰ ਲਿਜਾਂਦਾ। ਆਪਣੇ ਹੰਕਾਰ ਦੇ ਵਿੱਚ ਘੋੜਿਆਂ ਦੇ ਵੱਲ ਜਿੱਧਰ ਘੋੜੇ ਬੰਨੇ ਉੱਧਰ ਚਲਾ ਗਿਆ ਘੋੜਸਾਲ 'ਚ ਦੇਖਣ, ਕਹਿੰਦਾ ਤੁਸੀਂ ਚੱਲੋ ਮੈਂ ਘੋੜੇ ਦੇਖਦਾ। ਬਿਦਰ ਨੇ ਦੇਖਿਆ, ਉਹਨੇ ਆਖਿਆ ਮਹਾਰਾਜ ਗਰੀਬ ਦੇ ਘਰ ਚਰਨ ਪਾਓ। ਉਹਦੇ ਘਰ ਗਏ, ਹਸਤੀ ਦੇਖ ਭਰਮ ਤੇ ਭੂਲਾ, ਆਪਣੇ ਹਾਥੀ ਘੋੜੇ ਵੇਖ ਕੇ ਭਰਮ ਪੈ ਗਿਆ। ਸ਼੍ਰੀ ਭਗਵਾਨ ਨਾ ਜਾਣਿਆ, ਸ਼੍ਰੀ ਭਗਵਾਨ ਨੂੰ ਪਛਾਣ ਨਹੀਂ ਸਕਿਆ। ਕਹਿੰਦੇ ਤੁਮਰੋ ਦੂਧ, ਤੇਰਾ ਦੁੱਧ, ਤੇਰੀ ਖੀਰ, ਤੇਰੇ ਸਵਾਦੀ ਪਦਾਰਥ ਖਾਣੇ, ਬਿਦਰ ਕੋ ਪਾਨੋ। ਤੇਰਾ ਦੁੱਧ ਬਿਦਰ ਦੇ ਪਾਣੀ ਦੀ ਬਰਾਬਰੀ ਨਹੀਂ ਕਰ ਸਕਦਾ। ਅੰਮ੍ਰਿਤ ਕਰ ਮੈਂ ਮਾਨੇ ਆ, ਮੈਂ ਉੱਥੇ ਅੰਮ੍ਰਿਤ ਰਸ ਲਿਆ। ਖੀਰ ਸਮਾਨ ਸਾਗ ਮੈਂ ਪਾਇਆ, ਤੇਰੀ ਖੀਰ ਨਾਲੋਂ ਲੂਣਾ ਸਾਗ। ਬਿਦਰ ਨੇ ਸਾਗ ਵੀ ਜਿਹੜਾ ਬਣਾਇਆ ਸੀ ਨਾ, ਉਹਦੇ ਵਿੱਚ ਲੂਣ ਪਾਣੀ ਪਾਉਣਾ ਭੁੱਲ ਗਈ ਸੀ ਪ੍ਰੇਮ ਦੇ ਵਿੱਚ ਬਿਦਰ ਦੀ ਘਰਵਾਲੀ। ਅਤੇ ਭਗਵਾਨ ਜੀ ਇਹ ਸੋਚ ਕੇ ਵੀ ਜੇ ਕਿਤੇ ਇਹਨਾਂ ਨੇ ਖਾ ਲਿਆ ਬਾਅਦ ਵਿੱਚ, ਅਤੇ ਇਹ ਮਹਿਸੂਸ ਕਰਨਗੇ ਵੀ ਸਾਡੇ ਕੋਲੋਂ ਬੜੀ ਵੱਡੀ ਭੁੱਲ ਹੋਈ, ਭਗਵਾਨ ਨੂੰ ਅਲੂਣਾ ਸਾਗ ਖਵਾਤਾ। ਭਗਵਾਨ ਜੀ ਇਹੀ ਕਹਿੰਦੇ ਰਹੇ, ਹੋਰ ਪਾਓ, ਬੜਾ ਸਵਾਦ ਹੈ, ਹੋਰ ਪਾਓ। ਜਦੋਂ ਸਾਰੇ ਭਾਂਡੇ ਖਾਲੀ ਨਹੀਂ ਨਾ ਹੋਏ, ਜਦੋਂ ਕੜਛੀ ਵੱਜਣ ਲੱਗ ਪਈ ਵਿੱਚ ਰਿਹਾ ਨਹੀਂ ਕੁਝ, ਅਤੇ ਉਦੋਂ ਕਹਿੰਦੇ ਬਸ ਹੁਣ ਮੈਂ ਰੱਜ ਗਿਆ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ। ਸਾਰੀ ਰਾਤ ਰੱਬ ਦੀਆਂ ਗੱਲਾਂ ਹੋਈਆਂ, ਕਿਸੇ ਦੀ ਨਿੰਦਾ ਚੁਗਲੀ ਨਹੀਂ ਹੋਈ, ਭਜਨ ਬਾਣੀ ਤੋਂ ਬਿਨਾਂ ਦੂਜੀ ਗੱਲ ਨਹੀਂ ਹੋਈ। ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਠਾਕੁਰ ਆਨੰਦ ਬਨੋਦੀ, ਜਾਤ ਨਾ ਕਾਉਂ ਕੀ ਮਾਨੀ। ਮੇਰਾ ਪ੍ਰਭੂ ਕਿਸੇ ਦੀ ਜਾਤ ਨਹੀਂ ਵੇਖਦਾ, ਕਿ ਉਹ ਸਿਰਫ ਪ੍ਰੇਮ ਵੇਖਦਾ। ਇਸ ਕਰਕੇ ਮਹਾਰਾਜ ਗੁਰੂ ਰਾਮਦਾਸ ਕਹਿੰਦੇ, ਪੁੱਛੋ ਬਿਦਰਦਾਸੀ ਸੁਤੈ, ਕਿਸ਼ਨ ਉਤਰਿਆ ਘਰ ਜਿਸ ਜਾਏ, ਸੁਰ ਨਰ ਤਿੰਨ ਕੀ ਬਾਣੀ ਗਾਵੇ। ਉਹ ਲੋਕਾਂ ਦੀ ਨਿਗਾਹ 'ਚ ਨੀਵੇਂ ਨੇ, ਪਰ ਉਹਨਾਂ ਦੀ ਬਾਣੀ ਨੂੰ ਦੇਵਤੇ ਵੀ ਗਾਉਂਦੇ ਨੇ, ਮਨੁੱਖ ਵੀ ਗਾਉਂਦੇ ਨੇ। ਜਿਹੜਾ ਬਾਣੀ ਗਾਉਂਦਾ ਉਹ ਦੇਵਤਾ ਬਣ ਜਾਂਦਾ। ਭਗਤ ਜਨਾ ਕੀ ਉੱਤਮ ਬਾਣੀ, ਭਗਤ ਜਨਾ ਕੀ ਉੱਤਮ ਬਾਣੀ, ਗਾਵੇ ਅਕਥ ਕਥਾ ਨਿਤ ਨਿਆਰੀ, ਗਾਵੇ ਅਕਥ ਕਥਾ ਨਿਤ ਨਿਆਰੀ। ਨਿਤ ਨਿਆਰੀ ਕਥਾ ਗਾਉਂਦੇ ਨੇ। ਨਿਤ ਨਿਆਰੀ ਕਿਉਂ ਕਿਹਾ? ਸੰਸਾਰ ਨਾਲੋਂ ਸਦਾ ਹੀ ਵੱਖਰੀ ਗੱਲ ਹੁੰਦੀ, ਭਗਤਾਂ ਕੀ ਚਾਲ ਨਿਰਾਲੀ। ਸੰਸਾਰੀ ਬੰਦਿਆਂ ਨੂੰ ਗੁਰੂ ਦੀ ਗੱਲ, ਬਾਣੀ ਦੀ ਗੱਲ ਛੇਤੀ ਸਮਝ ਕਿਉਂ ਨਹੀਂ ਆਉਂਦੀ? ਕਿਉਂਕਿ ਸੰਸਾਰੀਆਂ ਨਾਲੋਂ ਨਿਆਰੀ ਹੈ। ਜਿੱਧਰ ਸਾਡਾ ਰਸਤਾ ਹੈ ਹੋਰ ਪਾਸੇ ਨੂੰ, ਉਹ ਰਸਤਾ ਹੋਰ ਪਾਸੇ ਨੂੰ। ਦੋ ਰਸਤੇ ਨੇ ਜੀ, ਇੱਕ ਲਿਵ ਦਾ, ਇੱਕ ਧਾਤ ਦਾ। ਧਾਤਮੇ ਨੇ ਮਟੀਰੀਅਲ, ਧਾਤਮੇ ਨੇ ਮੈਟਲ, ਧਾਤਮੇ ਨੇ ਪਦਾਰਥ, ਸੋਨਾ ਚਾਂਦੀ ਹੀਰੇ ਮੋਤੀ, ਕੱਪੜਾ ਲੱਤਾ, ਮਕਾਨ ਦੁਕਾਨ, ਕਾਰੋਬਾਰ ਬਿਜਨਸ, ਸਾਰਾ ਧਾਤ ਹੀ ਹੈ। ਧਾਤ ਨਾਮ ਮਾਇਆ ਦਾ ਹੈ। ਗੁਰਬਾਣੀ 'ਚ ਆਉਂਦਾ ਨਾ, ਲਿਵ ਧਾਤ ਦੋਏ ਰਾਹ ਹੈ। ਇੱਕ ਲਿਵ ਦਾ ਰਸਤਾ, ਲਿਵ ਮੈਨੇ ਸੁਰਤੀ, ਸੂਖਸ਼ਮ ਹੈ ਉਹ। ਲਿਵ ਦਾ ਰਸਤਾ ਸੂਖਸ਼ਮ ਹੈ, ਧਾਤ ਦਾ ਸਥੂਲ ਹੈ। ਮਾਇਆ ਦੇ ਪਦਾਰਥ ਸਾਹਮਣੇ ਦਿਸਦੇ, ਭੱਜ ਕੇ ਚੁੱਕ ਲਓ। ਸੁਰਤੀ ਵਾਲੇ ਪੈਂਡੇ 'ਤੇ ਦਿਸਦਾ ਨਹੀਂ, ਅਣ ਦਿਸਦੇ ਰਾਹ 'ਤੇ ਤੁਰਨਾ। ਭਾਈ ਸਾਹਿਬ ਵੀਰ ਸਿੰਘ ਕਹਿੰਦੇ ਪਿਆਲੇ ਅਣਡਿੱਠੇ ਨਾਲ ਬੁੱਲ ਲੱਗ ਜਾਣ, ਉੱਤੇ ਰਸਤੇ ਸਰੂਰ ਚੜ੍ਹੇ, ਝੂਮਾਂ ਆਉਣ ਪਿਆਰੀਆਂ। ਗਿਆਨੀ ਸਾਨੂੰ ਹੋੜਦਾ ਅਤੇ ਵਹਿਮੀ ਢੋਲਾ ਆਖਦਾ ਏ, ਲਾਏ ਮਾਰੇ ਗਏ ਲਾਈਆਂ ਜਿਨ੍ਹਾਂ ਬੁੱਧੋਂ ਪਾਰ ਤਾਰੀਆਂ। ਜਿਹੜੇ ਗਿਆਨੀ ਨੇ, ਗਿਆਨੀ ਤੋਂ ਭਾਵ ਬ੍ਰਹਮ ਗਿਆਨੀ ਨਹੀਂ, ਚੁੰਚ ਗਿਆਨੀ, ਕਿਤਾਬਾਂ ਪੜ੍ਹੇ ਹੋਏ ਗਿਆਨੀ, ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹੇ ਹੋਏ ਗਿਆਨੀ, ਉਹ ਕਹਿੰਦੇ ਨੇ ਵੀ ਆਹ ਜਿਹੜੇ ਭਗਤ ਕਹਿੰਦੇ ਨੇ ਵੀ ਉਹ ਨਜ਼ਾਰਾ ਆਉਂਦਾ ਹੈ ਅਤੇ ਐਵੇਂ ਹੀ ਹੈ। ਗਿਆਨੀ ਸਾਨੂੰ ਹੋੜਦਾ, ਉਹ ਕਹਿੰਦਾ ਤੁਸੀਂ ਕਿਹੜੇ ਰਾਹ 'ਤੇ ਤੁਰੇ ਹੋ, ਸਾਡੇ ਵੱਲ ਪਾਸੇ ਆਓ, ਕਿੰਨੀਆਂ ਮੌਜਾਂ ਨੇ, ਕਿੰਨੀਆਂ ਕੋਠੀਆਂ, ਕਿੰਨੀਆਂ ਕਾਰਾਂ, ਕਿੰਨੇ ਬੰਗਲੇ, ਕਿੰਨਾ ਪੈਸਾ ਟਕਾ, ਕਿੰਨੇ ਆਰਾਮ ਨੇ, ਤੁਸੀਂ ਇਹਨੂੰ ਛੱਡ ਕੇ ਕਿਹੜੇ ਰੱਬ ਦੀ ਗੱਲ ਕਰਦੇ ਹੋ। ਗਿਆਨੀ ਸਾਨੂੰ ਹੋੜਦਾ ਅਤੇ ਵਹਿਮੀ ਢੋਲਾ ਆਖਦਾ, ਉਹ ਕਹਿੰਦੇ ਤੁਹਾਨੂੰ ਵਹਿਮ ਪਿਆ ਵੀ ਕੋਈ ਰੱਬ ਹੁੰਦਾ, ਕੋਈ ਨਹੀਂ ਰੱਬ ਰੁੱਬ ਹੁੰਦਾ, ਅੱਗੇ ਉੱਗੇ ਕੁਛ ਨਹੀਂ ਹੁੰਦਾ, ਇੱਥੇ ਹੀ ਹੈ ਇਹ ਜਗ ਮਿੱਠਾ, ਅੱਗਾ ਕਿਹਨੇ ਡਿੱਠਾ, ਉਹ ਇਉਂ ਬੋਲਦਾ। ਗਿਆਨੀ ਸਾਨੂੰ ਹੋੜਦਾ ਅਤੇ ਵਹਿਮੀ ਢੋਲਾ ਆਖਦਾ ਏ, ਲਾਏ ਮਾਰੇ ਗਏ ਲਾਈਆਂ ਜਿਨ੍ਹਾਂ ਬੁੱਧੋਂ ਪਾਰ ਤਾਰੀਆਂ। ਜਿਹੜਾ ਬੁੱਧੋਂ ਬੁੱਧੀ ਤੋਂ ਪਰਲੇ ਪਾਸੇ ਜਾਂਦਾ ਨਾ, ਉਹ ਕਹਿੰਦੇ ਮਾਰਿਆ ਜਾਂਦਾ, ਅਤੇ ਉਹ ਬੁੱਧੀ ਦੇ ਉਰਲੇ ਪਾਸੇ ਰਹਿੰਦੇ। ਆਖੋ ਸ੍ਰੀ ਵਾਹਿਗੁਰੂ। ਪਰ ਭਗਤਾਂ ਦੀ ਗੱਲ ਉਹ ਇਸ ਸੰਸਾਰ ਤੋਂ ਪਰੇ ਦੀ ਗੱਲ ਕਰਦੇ ਹੈ। ਗਾਵੇਂ ਅਕਥ ਕਥਾ ਨਿਤ ਨਿਆਰੀ, ਗਾਵੇਂ ਅਕਥ ਕਥਾ ਨਿਤ ਨਿਆਰੀ। ਉਹ ਵਾਹਿਗੁਰੂ ਦੀ ਅਕਥ ਕਥਾ, ਨਿਤ ਨਿਆਰੀ ਕਥਾ, ਨਿਰਾਲੀ ਕਥਾ ਉਹ ਗਾਉਂਦੇ ਰਹਿੰਦੇ ਹੈ। ਉਸ ਪ੍ਰਭੂ ਦੇ ਬੇਅੰਤ ਅਸਚਰਜ ਗੁਣਾਂ ਦਾ ਕਥਨ ਕਰਦੇ ਆ, ਜਿਹੜੇ ਸੰਸਾਰ ਦੇ ਤ੍ਰੈ ਗੁਣਾਂ ਤੋਂ ਪਰੇ ਦੀ ਗੱਲ ਹੈ। ਸਫਲ ਜਨਮ ਪਾਇਆ ਤਿੰਨ ਕੇਰਾ, ਸਫਲ ਜਨਮ ਪਾਇਆ ਤਿੰਨ ਕੇਰਾ। ਉਹਨਾਂ ਦਾ ਜਨਮ ਸਫਲ ਹੋ ਗਿਆ। ਸਾਰੇ ਪੜ੍ਹ ਲਓ ਭਾਈ, ਗੁਰੂ ਦੀ ਬਾਣੀ ਸੌਖੀ ਹੈ। ਸਫਲ ਜਨਮ ਭਇਆ ਤਿੰਨ ਕੇਰਾ, ਸਫਲ ਜਨਮ ਭਇਆ ਤਿੰਨ ਕੇਰਾ। ਉਹਨਾਂ ਦਾ ਜਨਮ ਸਫਲ ਹੋ ਗਿਆ। ਆਪ ਤਰੇ ਕੁਲ ਤਾਰੀ, ਆਪ ਤਰੇ ਕੁਲ ਤਾਰੀ। ਆਪ ਤੇ ਤਰੇ ਵੀ ਨੇ, ਕੁਲਾਂ ਵੀ ਤਾਰ ਲਈਆਂ। ਪ੍ਰਹਲਾਦ ਜਨ ਕੇ ਹਰ ਜੀਓ ਇੱਕੀ ਕੁਲ ਉਧਾਰੇ। ਗੁਰਬਾਣੀ ਦਾ ਫੈਸਲਾ ਜੇ ਕਿ ਪ੍ਰਹਲਾਦ ਦੀਆਂ ਪਰਮੇਸ਼ਰ ਜੀ ਨੇ ਇੱਕੀ ਕੁਲਾਂ ਤਾਰ ਦਿੱਤੀਆਂ। ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀਆਂ ਕੁਲਾਂ ਹੀ ਤਰ ਜਾਂਦੀਆਂ। ਸਾਧ ਸੰਗਤ ਜੀ, ਜਿਹੜੀ ਕੁਲ 'ਚ ਕੋਈ ਮਹਾਂਪੁਰਸ਼ ਬੰਦਗੀ ਵਾਲਾ ਸਾਧੂ ਹੋਇਆ ਹੋਵੇ, ਉਹਦਾ ਤਿੰਨ ਚਾਰ ਪੀੜ੍ਹੀਆਂ ਤੱਕ ਅਸਰ ਅਸੀਂ ਆਪ ਦੇਖਿਆ ਹੈ। ਭਾਵੇਂ ਬੱਚੇ ਮਾਇਆ ਦੇ ਜਾਲ 'ਚ ਫਸ ਵੀ ਜਾਂਦੇ ਆ, ਉਹ ਕਈ ਵਾਰੀ ਪੁੱਠੇ ਰਾਹ ਵੀ ਤੁਰ ਪੈਂਦੇ, ਲੱਗਦਾ ਵੀ ਹੈ ਵੀ ਇਹ ਗਲਤ ਰਾਹ ਤੁਰ ਪਏ, ਆਪਣੇ ਦਾਦੇ ਦੇ ਰਾਹ 'ਤੇ ਨਹੀਂ ਗਏ, ਕਹਿੰਦੇ ਇਹ ਆਪਣੇ ਪੜਦਾਦੇ ਵਰਗੇ ਨਹੀਂ ਬਣੇ। ਪਰ ਗਹਿਰਾਈ ਨਾਲ ਜਾ ਕੇ ਉਹਨਾਂ ਕੋਲ ਬੈਠੋ, ਕਿਤੇ ਨਾ ਕਿਤੇ ਉਹਨਾਂ ਦੀ ਵਿੱਚੋਂ ਖੁਸ਼ਬੋ ਆਉਂਦੀ ਹੈ, ਅਸਰ ਰਹਿੰਦਾ। ਸਮਾਂ ਆਉਂਦਾ ਮੁੜ ਕੇ, ਫਿਰ ਅਹਿਸਾਸ ਹੁੰਦਾ ਵੀ ਸਾਡਾ ਬਾਬਾ ਕੀ ਸੀ, ਅਸੀਂ ਕੀ ਕਰਦੇ ਹਾਂ, ਫਿਰ ਉਹ ਪਿੱਛੇ ਮੁੜ ਆਉਂਦੇ ਹੈ। ਜਿਹੜੀ ਕੁਲ 'ਚ ਕੋਈ ਰੱਬ ਦਾ ਪਿਆਰਾ, ਉਹਦਾ ਅਸਰ, ਜਿਹੜੇ ਪਿੰਡ 'ਚ ਕੋਈ ਸਾਧੂ ਹੋਇਆ ਹੋਵੇ ਨਾ, ਉਸ ਪਿੰਡ ਦਾ 10 ਨੰਬਰ ਹੀ ਬਦਮਾਸ਼ ਵੀ ਜਿਹੜਾ ਨਾ, ਜਦੋਂ ਗੱਲ ਕਰਦਾ ਕਹਿੰਦਾ ਸਾਡੇ ਪਿੰਡ ਦੇ ਮਹਾਂਪੁਰਸ਼ ਸੀ, ਸਾਧੂ ਸੀ, ਅਸੀਂ ਤਾਂ ਪਾਪੀ ਹਾਂ, ਪਰ ਉਹ ਬੜੇ। ਉਹਨਾਂ ਦਾ ਨਾਂ ਲੈਂਦੇ ਵੀ ਉਹਦੇ ਅੰਦਰ ਸ਼ਰਧਾ ਤਾਂ ਪੈਦਾ ਹੁੰਦੀ ਹੈ। ਉਹ ਮਹਾਂਪੁਰਸ਼ ਨੂੰ ਯਾਦ ਕਰਕੇ ਕੁਝ ਉਹਦੇ ਅੰਦਰ ਅਹਿਸਾਸ ਤਾਂ ਜਾਗਦਾ, ਅਤੇ ਜਿੱਥੇ ਹੋਇਆ ਹੀ ਕੁਛ ਨਾ ਹੋਵੇ ਉੱਥੇ ਕੀ ਹੋਣਾ, ਉੱਥੇ ਤਾਂ ਗੱਲ ਹੀ ਨਹੀਂ ਹੋਣੀ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਨਾਮ ਜਪਦਾ ਉਹਦਾ ਆਪਣਾ ਜਨਮ ਤਾਂ ਸਫਲ ਹੀ ਹੈ, ਆਪ ਦਾ ਤਰਿਆ ਹੀ ਹੈ। ਕੁਲ ਤਾਰੀ, ਆਪ ਤਰੇ ਕੁਲ ਤਾਰੀ। ਇਹਦਾ ਮਹਾਰਾਜ ਭਗਤਾਂ ਮਹਾਂਪੁਰਸ਼ਾਂ ਦੀ ਅਵਸਥਾ ਦੱਸੀ, ਹੁਣ ਮਨਮੁੱਖਾਂ ਦੀ ਦੱਸਦੇ ਹਨ। ਦੂਜਾ ਪੱਖ ਮਨਮੁੱਖਾਂ ਦਾ। ਮਨਮੁੱਖ ਦੁਬਦਾ ਦੁਰਮਤ ਵਿਆਪੇ, ਜਿਨ ਅੰਤਰ ਮੋਹ ਗੁਬਾਰੀ। ਮਨਮੁਖ ਦੁਬਧਾ ਜੀ ਪਏ ਰਹਿੰਦੇ, ਡਬਲ ਮਾਇੰਡ ਰਹਿੰਦੇ, ਉਹ ਡਿਸਾਈਡ ਨਹੀਂ ਕਰ ਪਾਉਂਦੇ ਸਹੀ ਰਸਤਾ ਕਿਹੜਾ। ਸਵੇਰੇ ਕੁਛ ਬੋਲਦੇ ਨੇ, ਦੁਪਹਿਰ ਨਹੀਂ ਕੁਛ ਹੋਰ ਹੀ ਬਿਆਨ ਦੇ ਦਿੰਦੇ ਨੇ, ਸ਼ਾਮ ਨੂੰ ਕੁਝ ਹੋਰ ਹੁੰਦਾ, ਅਗਲੇ ਦਿਨ ਉਹਨਾਂ ਦੀ ਵਿਚਾਰ ਹੋਰ ਬਦਲੀ ਹੁੰਦੀ ਹੈ, ਸਦਾ ਦੁਬਧਾ ਜੀ ਪਏ ਰਹਿੰਦੇ ਆ। ਦੁਰਮਤ ਖੋਟੀ ਮੱਤ ਉਹਨਾਂ ਨੂੰ ਚੜ੍ਹੀ ਹੁੰਦੀ ਹੈ, ਦੁਰਮਤ ਵਿਆਪੀ ਹੁੰਦੀ ਹੈ। ਮਨ ਦੇ ਮਗਰ ਤੁਰਨ ਵਾਲਾ ਮਨਮੁਖ, ਗੁਰੂ ਦੇ ਮਗਰ ਤੁਰਨ ਵਾਲਾ ਗੁਰਮੁਖ। ਮਨਮੁਖ ਦੁਬਧਾ ਵਿੱਚ ਹੈ ਅਤੇ ਗੁਰਮੁਖ ਦੀ ਦੁਬਧਾ ਮਿਟ ਚੁੱਕੀ ਹੈ, ਉਹਨੂੰ ਕੋਈ ਸ਼ੰਕਾ ਨਹੀਂ ਰਿਹਾ। ਅੱਜ ਕੱਲ੍ਹ ਸਾਧ ਸੰਗਤ ਜੀ, ਮੀਡੀਆ ਦਾ ਜ਼ਮਾਨਾ, ਜਿਹੜਾ ਬੰਦਾ ਜ਼ਿਆਦਾ ਸ਼ੰਕਾ ਕਰੇ ਉਹ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ। ਉਹ ਕਹਿੰਦਾ ਵੀ ਮੈਂ ਤਾਂ ਗਿਆਨੀ ਜੀ ਨੂੰ ਗੱਲ ਨਹੀਂ ਆਉਣ ਦਿੰਦਾ। ਕਹਿੰਦੇ ਕਈ ਤਾਂ ਕਥਾ ਸੁਣ ਕੇ ਜੋੜੇ ਖਾਨੇ 'ਚ ਖੜ੍ਹੇ ਰਹਿੰਦੇ ਵੀ ਆ ਥੱਲੇ ਤੈਨੂੰ ਪੁੱਛਣਾ ਤੂੰ ਕੀ ਬੋਲ ਕੇ ਆਇਆ। ਅਤੇ ਬੋਲਣ ਦਾ ਪੁੱਛਣ ਦਾ ਵੀ ਢੰਗ ਬੜਾ ਅਜੀਬ ਜਿਹਾ ਹੁੰਦਾ, ਉਹ ਬਾਬਾ ਅਤੇ ਡਾਂਗ ਹੀ ਮਾਰਦੇ ਸਿੱਧੀ। ਪਰ ਸਾਧ ਸੰਗਤ ਜੀ, ਮਹਾਂਪੁਰਸ਼ਾਂ ਤੋਂ ਸੁਣਿਆ, ਉਹ ਕਹਿੰਦੇ ਸ਼ੰਕਾ ਵਰਗੀ ਗੰਦਗੀ ਕੋਈ ਨਹੀਂ। ਵਿਦਵਾਨ ਲੋਕ ਦੋ ਸ਼ਬਦ ਵਰਤਦੇ ਨੇ, ਲਘੂ ਸ਼ੰਕਾ ਦੀਰਘ ਸ਼ੰਕਾ। ਜਿੱਥੇ ਸਕੂਲਾਂ 'ਚ ਵਿਦਿਆਲਿਆਂ 'ਚ ਅਸੀਂ ਪੜ੍ਹੇ ਹਾਂ, ਉਹ ਦੋ ਸ਼ੰਕਿਆਂ ਦੀ ਗੱਲ ਕਰਦੇ, ਲਘੂ ਸ਼ੰਕਾ, ਛੋਟਾ ਸ਼ੰਕਾ, ਦੀਰਘ ਸ਼ੰਕਾ। ਤੁਸੀਂ ਪੁੱਛੋ ਕਿਹਨੂੰ, ਲਘੂ ਸ਼ੰਕਾ ਇੱਕ ਨੰਬਰ ਅਤੇ ਦੀਰਘ ਸ਼ੰਕਾ ਦੋ ਨੰਬਰ। ਸਕੂਲ 'ਚ ਕਹਿੰਦੇ ਨਾ, ਇੱਕ ਨੰਬਰ ਜਾਣਾ ਜੀ ਮੈਂ, ਸਮਝੋ ਪਿਸ਼ਾਬ ਕਰਨ ਜਾਣਾ, ਇੱਕ ਨੰਬਰ, ਦੋ ਨੰਬਰ ਸਮਝਦੇ ਹੀ ਹੋ। ਉਹ ਕਹਿੰਦੇ ਵੀ ਲਘੂ ਸ਼ੰਕਾ ਜਾਣਾ, ਪਿਸ਼ਾਬ ਕਰਨ ਜਾਣਾ ਅਤੇ ਦੋ ਨੰਬਰ ਜਾਣਾ, ਦੀਰਘ ਸ਼ੰਕਾ। ਸ਼ੰਕਾ ਕਹਿੰਦੇ ਇਸ ਚੀਜ਼ ਨੂੰ, ਯਾਨੀ ਗੰਦਗੀ ਵਰ ਸ਼ੰਕਾ ਦਿਮਾਗ ਦੀ ਗੰਦਗੀ ਹੁੰਦੀ ਹੈ। ਜਿਵੇਂ ਸਰੀਰ ਦੀ ਗੰਦਗੀ ਹੈ ਨਾ, ਆਪਾਂ ਛੱਡ ਕੇ ਆਉਂਦੇ ਹਾਂ ਵਾਸ਼ਰੂਮ 'ਚ। ਮਹਾਂਪੁਰਸ਼ਾਂ ਦੇ ਬਹਿ ਵਿਦਿਆਲਿਆਂ ਦੀ ਗੱਲ ਕਰ ਰਿਹਾ, ਤੁਸੀਂ ਜਾ ਕੇ ਪਤਾ ਕਰ ਲੈਣਾ, ਇਹ ਦੋ ਸ਼ਬਦ ਨੇ, ਲਘੂ ਸ਼ੰਕਾ, ਛੋਟਾ ਸ਼ੰਕਾ, ਇੱਕ ਨੰਬਰ, ਦੀਰਘ ਸ਼ੰਕਾ ਦੋ ਨੰਬਰ। ਕਹਿੰਦੇ ਜਿੱਡਾ ਵੱਡਾ ਸ਼ੰਕਾ ਸਮਝੋ ਦਿਮਾਗ 'ਚ, ਓਡੀ ਵੱਡੀ ਗੰਦਗੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸੰਸਾਰ ਇਹ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸਬਾਇਆ। ਬ੍ਰਹਮ ਗਿਆਨੀ ਦੇ ਅੰਦਰੋਂ ਸ਼ੰਕਾ ਮਿਟ ਚੁੱਕਾ ਹੈ, ਮਨਮੁੱਖ ਉਹਦੇ ਨਾਲ ਭਰਿਆ ਪਿਆ ਹੈ। ਮਨਮੁੱਖ ਦੁਬਧਾ ਦੁਰਮਤ ਵਿਆਪੇ, ਦੁਰਮਤ ਖੋਟੀ ਮਤ ਵਿਆਪਦੀ ਹੈ। ਜਿਨ ਅੰਤਰ ਮੋਹ ਗੁਬਾਰੀ, ਮੋਹ ਦਾ ਗੁਬਾਰ ਚੜ੍ਹਿਆ ਹੋਇਆ। ਗੁਬਾਰ ਸੁਣਿਆ ਤੁਸੀਂ, ਕੋਈ ਬੰਦਾ ਬਹੁਤੀਆਂ ਦਵਾਈਆਂ ਖਾ ਲੈਣਾ, ਉਹ ਕਹਿੰਦਾ ਮੇਰੇ ਸਿਰ ਨੂੰ ਗੁਬਾਰ ਚੜ੍ਹ ਗਿਆ। ਕਿਸੇ ਦੇ ਹੋਰ ਕੋਈ ਪੇਟ ਦੀ ਗੈਸ ਜਾਂ ਕੋਈ ਹੋਰ ਬਿਮਾਰੀ ਹੋਵੇ, ਕਹਿੰਦਾ ਮੈਨੂੰ ਗੁਬਾਰ ਚੜ੍ਹਿਆ, ਮੈਨੂੰ ਸਮਝ ਨਹੀਂ ਆ ਰਹੀ ਮੈਨੂੰ ਕੀ ਹੋ ਰਿਹਾ, ਇੱਦਾਂ ਕਰਦਾ। ਸਾਧ ਸੰਗਤ ਜੀ, ਮਨਮੁੱਖ ਜਿਹੜੇ ਹਨ ਉਹਨਾਂ ਦੇ ਅੰਦਰ ਮੋਹ ਦਾ ਗੁਬਾਰ ਚੜ੍ਹਿਆ ਹੋਇਆ। ਮੋਹ, ਇਹ ਦੁਨੀਆ ਚੰਗੀ ਹੈ, ਇਹ ਬੜੀ ਮਿੱਠੀ ਹੈ, ਬੜੀ ਪਿਆਰੀ ਹੈ, ਇਹ ਮੇਰੀ ਪਤਨੀ ਹੈ, ਇਹ ਮੇਰੇ ਬੱਚੇ ਹਨ, ਇਹ ਮੇਰਾ ਘਰ ਹੈ, ਇਹ ਮੇਰਾ ਸਰੀਰ ਹੈ, ਇਹ ਮੇਰਾ ਸਮਾਜ ਹੈ। ਜਿਹੜੀ ਚੀਜ਼ ਨੂੰ ਛੱਡ ਜਾਣਾ ਉਹਨੂੰ ਮੋਹ ਕਰ ਰਿਹਾ ਹੈ, ਉਹ ਝੂਠੀ ਮੋਹ ਮਾਇਆ ਵਿੱਚ ਫਸਿਆ ਗੁਬਾਰ ਦੇ ਵਿੱਚ ਕੀ ਕਰਦਾ। ਸੰਤ ਜਨਾ ਕੀ ਕਥਾ ਨਾ ਭਾਵ ਹੈ, ਉਹਨੂੰ ਸੰਤਾਂ ਦੀ ਕਥਾ ਚੰਗੀ ਨਹੀਂ ਲੱਗਦੀ, ਉਹ ਗੁਰਬਾਣੀ ਸੁਣ ਕੇ ਹੀ ਰਾਜੀ ਨਹੀਂ। ਉਹ ਜੇ ਕਥਾ ਹੁੰਦੀ ਕੰਨਾਂ ਚੁੰਗਲੀਆਂ ਦੇਣ ਤੱਕ ਜਾਂਦਾ, ਕਹਿੰਦਾ ਇਹ ਬੰਦ ਕਰੋ, ਇਹ ਮੈਨੂੰ ਨਹੀਂ ਚੰਗੀ ਲੱਗਦੀ। ਸੰਤ ਜਨਾ ਕੀ ਕਥਾ ਨਾ ਭਾਵੈ, ਸੰਤ ਜਨਾ ਕੀ ਕਥਾ ਨਾ ਭਾਵੈ। ਓਏ ਡੂਬੇ ਸਣ ਪਰਵਾਰੀ, ਡੂਬੇ ਸਣ ਪਰਵਾਰੀ। ਉਹ ਫਿਰ ਆਪ ਤਾਂ ਡੁੱਬਦੇ ਹੀ ਹਨ, ਆਪਣੇ ਬੱਚਿਆਂ ਨੂੰ ਵੀ ਪੁੱਠੇਰਾ ਪਾ ਜਾਂਦੇ ਹਨ। ਕਿਉਂਕਿ ਇਹ ਤਾਂ ਕੁਦਰਤ ਦਾ ਨਿਯਮ ਹੈ ਵੀ ਜਿਹੋ ਜਿਹੀ ਘਰ 'ਚ ਗੱਲ ਬੱਚੇ ਸੁਣਨਗੇ ਉਹੋ ਜਿਹੇ ਬਣਨਗੇ। ਜੇ ਭਗਤੀ ਭਾਵਨਾ, ਸ਼ਰਧਾ, ਪਿਆਰ ਦੀਆਂ ਸਾਖੀਆਂ ਸੁਣੀਆਂ ਹੋਣਗੀਆਂ ਤਾਂ ਉੱਦਾਂ ਦੇ ਹੋਣਗੇ, ਜੇ ਸ਼ੰਕਿਆਂ ਵਾਲੀਆਂ ਗੱਲਾਂ ਸੁਣੀਆਂ ਹੋਣਗੀਆਂ ਉਹ ਸ਼ੰਕਾਵਾਦੀ ਹੋਣਗੇ। ਕੱਲ੍ਹ ਨੂੰ ਜਦੋਂ ਮਾਂ ਬਾਪ ਕਹਿਣਗੇ ਸਾਡੀ ਸੇਵਾ ਕਰ, ਉਹ ਕਹਿਣਗੇ ਤੁਸੀਂ ਤਾਂ ਕਹਿੰਦੇ ਸੀ ਸੇਵਾ ਸੁਵਾ ਤਾਂ ਹੁੰਦੀ ਕੋਈ ਨਹੀਂ ਕੋਈ, ਅਤੇ ਅਸੀਂ ਤੁਹਾਡੀ ਕਿਉਂ ਕਰੀਏ, ਤੁਸੀਂ ਆਪ ਹੀ ਤਾਂ ਕਿਹਾ ਸੀ ਜੋ ਸੁਣਿਆ ਬੱਚਿਆਂ ਨੇ ਉਹੀ ਕਰਨਾ। ਤੋ ਮਹਾਰਾਜ ਕਹਿੰਦੇ ਫਿਰ ਆਪ ਵੀ ਡੁੱਬਦੇ, ਉਹਨਾਂ ਦਾ ਪਰਿਵਾਰ ਵੀ ਡੁੱਬ ਜਾਂਦਾ। ਨਿੰਦਕ ਨਿੰਦਾ ਕਰ ਮਲ ਧੋਵੈ, ਨਿੰਦਾ ਕਰਕੇ ਨਿੰਦਕ ਦੂਜਿਆਂ ਦੀ ਮੈਲ ਧੋਂਦੇ, ਨਿੰਦਕ ਹਮਰੇ ਕੱਪੜੇ ਧੋਵੈ। ਸਾਧ ਸੰਗਤ ਜੀ, ਸਾਡੇ ਕੱਪੜੇ ਸਾਬਣ ਨਾਲ ਪਾਣੀ ਨਾਲ ਧੋਏ ਜਾ ਸਕਦੇ ਆ, ਪਰ ਸਾਡੇ ਪਾਪ ਤਾਂ ਸਿਰਫ ਨਿੰਦਾ ਹੀ ਧੋਏਗੀ। ਆਖੋ ਸ੍ਰੀ ਵਾਹਿਗੁਰੂ। ਇਸ ਕਰਕੇ ਜਦੋਂ ਸਾਡੀ ਨਿੰਦਾ ਹੋਵੇ ਸਾਨੂੰ ਖੁਸ਼ ਹੋਣਾ ਚਾਹੀਦਾ ਵੀ ਸਾਡਾ ਕੋਈ ਲੇਖਾ ਜੋਖਾ ਨਿਬੜ ਰਿਹਾ ਹੈ। ਨਿੰਦਕ ਨਿੰਦਾ ਕਰ ਮਲ ਧੋਵੈ, ਨਿੰਦਕ ਨਿੰਦਾ ਕਰਕੇ ਦੂਜਿਆਂ ਦੀ ਮੈਲ ਧੋਂਦੇ ਹਨ। ਉਹ ਮਲ ਭਖ ਮਾਇਆ ਧਾਰੀ, ਉਹ ਜਿਹੜੇ ਨਿੰਦਕ ਹਨ ਉਹ ਮੈਲ ਖਾਂਦੇ ਹਨ, ਗੰਦਗੀ ਖਾਂਦੇ ਹਨ, ਬਿਸ਼ਟਾ ਖਾਂਦੇ ਹਨ, ਦੂਜਿਆਂ ਦੀ ਮੈਲ ਮੂੰਹ ਨਾਲ ਸਾਫ ਕਰਦੇ ਹਨ। ਮਾਇਆ ਧਾਰੀ, ਬਿਰਤੀ ਮਾਇਆ ਵਿੱਚ ਹੈ ਨਾ, ਮਾਇਆ ਇਹ ਸੰਸਾਰ, ਸੰਸਾਰ ਦੇ ਵਿੱਚ ਬਿਰਤੀ ਹੈ, ਇਹ ਸਹੀ ਹੈ, ਇਹ ਗਲਤ ਹੈ, ਠੀਕ ਹੈ, ਵਧੀਆ, ਇੱਦਾਂ ਦੀ ਗੱਲਾਂ 'ਚ ਲੱਗੇ ਰਹਿੰਦੇ ਹੈ। ਸੰਤ ਜਨਾ ਕੀ ਨਿੰਦਾ ਵਿਆਪੇ, ਨਾ ਉਰਵਾਰ ਨਾ ਪਾਰੀ, ਸੰਤਾਂ ਮਹਾਂਪੁਰਸ਼ਾਂ ਦੀ ਨਿੰਦਾ ਕਰਦੇ ਰਹਿੰਦੇ, ਨਾ ਉਰਲੇ ਪਾਸੇ ਦੇ ਨਾ ਪਰਲੇ ਪਾਸੇ ਦੇ, ਨਾ ਇੱਧਰ ਜੋਗੇ ਰਹੇ ਨਾ ਉੱਧਰ ਦੇ। ਇਹੋ ਪਰਪੰਚ ਖੇਲ ਕੀਆ ਸਭ ਕਰਤਾ, ਹਰ ਕਰਤਾ ਸਭ ਕਲ ਧਾਰੀ। ਇਹ ਪਰਪੰਚ ਖੇਲ ਵਾਹਿਗੁਰੂ ਕਰਤੇ ਨੇ ਕੀਤਾ, ਕਰਤੇ ਨੇ ਆਪਣੀ ਕਲਾ ਧਾਰਨ ਕਰਕੇ ਸੰਸਾਰ ਬਣਾਇਆ। ਹਰ ਏਕੋ ਸੂਤ ਵਰਤੈ ਜੁਗੇ ਅੰਤਰ, ਸੂਤ ਖਿੰਚੈ ਏਕੰਕਾਰੀ। ਮਾਲਾ ਦੇ ਮਣਕੇ ਬਹੁਤ ਨੇ, ਆ ਸਾਰੇ ਮਣਕੇ ਹੀ ਬੈਠੇ ਆ, ਜਿੰਨੇ ਸਰੀਰ ਨੇ ਮਣਕੇ ਨੇ। ਸੂਤਰ ਇੱਕੋ ਹੈ, ਸਗਲ ਸਮੱਗਰੀ ਤੁਮਰੇ ਸੂਤਰ ਧਾਰੀ। ਉਹ ਸੂਤਰ ਧਾਗਾ ਜਿਹੜਾ ਨਾ ਇੱਕੋ ਹੀ ਹੈ, ਆਤਮਾ ਸਾਰਿਆਂ ਵਿੱਚ ਹੈ, ਤਾਂ ਹੀ ਆਪਾਂ ਬੈਠੇ ਹਾਂ। ਉਹ ਵਾਹਿਗੁਰੂ ਦੀ ਜੋਤ ਹੈ, ਜਦੋਂ ਸੂਤ ਖਿੱਚ ਲੈਂਦਾ ਉਹ ਇਕੱਲਾ ਹੀ ਰਹਿ ਜਾਂਦਾ, ਮਣਕੇ ਸਾਰੇ ਸਮਾਪਤ ਹੋ ਜਾਂਦੇ। ਆਖੋ ਸ੍ਰੀ ਵਾਹਿਗੁਰੂ। ਸੂਤ ਖਿੰਚੈ ਏਕੰਕਾਰੀ, ਜਦੋਂ ਜੋਤ ਨੂੰ ਖਿੱਚ ਲਿਆ ਮਿੱਟੀ ਮਿੱਟੀ ਰਲ ਗਈ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਇਉਂ ਸਾਰਾ ਕੁਛ ਖਤਮ ਹੋ ਜਾਂਦਾ। ਰਸ ਨਿਰਸਨ ਰਸ ਗਾਵੈ ਹਰ ਗੁਣ, ਰਸਨਾ ਹਰ ਰਸ ਧਾਰੀ। ਰਸ ਰਸ ਤੋਂ ਨਿਰਸ ਹੋ ਕੇ, ਰਸ ਨਿਰਸਨ, ਰਸ ਤੋਂ ਨਿਰਸਨ ਹੋ ਕੇ ਭਾਵ ਰਸਾਂ ਦਾ ਮੋਹ ਤਿਆਗ ਕੇ ਉਹ ਵਾਹਿਗੁਰੂ ਦੇ ਰਸ ਵਿੱਚ ਉਹਦੇ ਗੀਤ ਗਾਉਂਦੇ, ਸੰਸਾਰ ਦੇ ਰਸਾਂ ਨੂੰ ਤਿਆਗ ਕੇ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਕਰਦੇ ਹਨ। ਹਰ ਗੁਣ ਹਰੀ ਦੇ ਗੁਣ ਗਾਉਂਦੇ ਹਨ, ਰਸਨਾ ਹਰ ਰਸ ਧਾਰੀ। ਵਾਹਿਗੁਰੂ ਦੇ ਪਿਆਰ ਵਿੱਚ ਭਿੱਜੇ ਵਾਹਿਗੁਰੂ 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 ਜਪਦੇ ਅਤੇ ਰਸਨਾ ਦੇ ਰਸ ਆਉਣ ਲੱਗ ਜਾਂਦਾ। ਨਾਨਕ ਹਰ ਬਿਨ ਅਵਰ ਨ ਮੰਗੋ, ਹਰ ਰਸ ਪ੍ਰੀਤ ਪਿਆਰੀ। ਚੌਥੇ ਪਾਤਸ਼ਾਹ ਕਹਿੰਦੇ ਮੈਂ ਹਰੀ ਤੋਂ ਬਿਨਾਂ ਹੋਰ ਕੁਛ ਨਹੀਂ ਮੰਗਦਾ, ਮੇਰੀ ਇੱਕੋ ਹੀ ਮੰਗ ਹੈ ਕਿ ਹੇ ਵਾਹਿਗੁਰੂ, ਆਪਣੇ ਪਿਆਰ ਦਾ ਰਸ, ਨਾਮ ਦਾ ਰਸ, ਆਪਣੀ ਪ੍ਰੀਤ ਪਿਆਰ ਮੈਨੂੰ ਬਖਸ਼ ਦੇ। ਇਤਨੇ ਬਚਨ ਪ੍ਰਵਾਨ ਕਰਨੇ। ਸਾਧ ਸੰਗਤ ਜੀ, ਗੁਰੂ ਕੀ ਬਾਣੀ ਅਗਾਧ ਬੋਧ ਹੈ, ਗੁਰੂ ਕੀ ਬਾਣੀ ਦੀ ਵਿਚਾਰ ਕਰਦਿਆਂ ਬੜੀਆਂ ਭੁੱਲਾਂ ਹੁੰਦੀਆਂ, ਸੰਗਤਾਂ ਬਖਸ਼ਣ ਜੋ, ਗੁਰੂ ਬਖਸ਼ਣ ਜੋ, ਬਖਸ਼ ਲੈਣਾ। 550 ਸਾਲੇ ਦੇ ਸੰਬੰਧ ਵਿੱਚ ਸਾਰੇ ਉਪਰਾਲੇ ਹੋ ਰਹੇ ਨੇ, ਸੋ ਇਹਦੇ ਬਾਰੇ ਸੰਗਤਾਂ ਨੂੰ ਵਾਰ ਵਾਰ ਬੇਨਤੀ ਹੈ, ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ। ਅਰਥ ਵਿਚਾਰ ਵੀ ਸਾਧ ਸੰਗਤ ਜੀ ਬੁੱਧਵਾਰ ਸਵੇਰੇ 7 ਤੋਂ 8 ਵਜੇ ਤੱਕ, ਸ਼ਨੀਵਾਰ ਔਰ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ ਗੁਰਬਾਣੀ ਦੀ ਸੰਥਿਆ ਅਰਥਾਂ ਸਮੇਤ ਕਰਾਈ ਜਾ ਰਹੀ, ਗੁਰੂ ਨਾਨਕ ਦੇਵ ਜੀ ਦੀ ਬਾਣੀ ਆਸਾ ਜੀ ਦੀ ਵਾਰ ਦੀ। ਸੋ ਆਪ ਜੀ ਕਿਰਪਾ ਕਰਕੇ ਸਮਾਂ ਕੱਢ ਕੇ ਗੁਰਬਾਣੀ ਅਰਥਾਂ ਸਮੇਤ ਪੜ੍ਹ ਕੇ ਆਪਣਾ ਜੀਵਨ ਸਫਲਾ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।